ਉਹਨੂੰ ਚੁੰਮਣਾ ਹੀ ਵੱਡਾ ਮੰਨਦੇ ਨੇ। ਸੋ ਚੁੰਮਣ ਤੋਂ ਬਾਅਦ ਕਹਿੰਦੇ ਸਾਡੇ ਜਿਹੜੇ ਗੁਨਾਹ ਹਨ ਉਹ ਦੂਰ ਹੋ ਗਏ।
ਸਵਈਆ ਹੈ ਬਲਵਾਨ ਮਹੇਸ਼ ਬਡੋ ਬਨਵਾਏ ਭਲੋ ਇਹ ਥਾਨ ਮਹਾਨਾ।
ਸੋ ਕਹਿੰਦੇ ਨੇ ਕਿਉਂਕਿ ਮਹੇਸ਼ ਜੋ ਹੈ ਬੜਾ ਬਲਵਾਨ ਹੈ, ਉਹਨੇ ਇਸ ਥਾਂ ਦੇ ਉੱਤੇ ਆਪਣਾ ਥਾਂ ਜਿਹੜਾ ਕਹਿ ਕਰਕੇ ਬਣਵਾਉਣਾ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਬੁੱਤ ਪ੍ਰਸਤੀ ਦੇ ਵਿਰੁੱਧ ਹੈ, ਯਥਾ ਪਾਥਰ ਲੈ ਪੂਜਾ ਮੁਗਧ ਗਵਾਰ। ਕਵੀ ਵੀ ਬੁੱਤ ਪ੍ਰਸਤ ਨਹੀਂ ਹੋ ਸਕਦਾ, ਇਹ ਵਾਰਤਾ ਖੇਪਕ ਹੋਵੇ ਜਾਂ ਕਵੀ ਜੀ ਨੇ ਕਿਸੇ ਤੋਂ ਸੁਣ ਕੇ ਲਿਖੀ ਗਈ ਹੋਵੇ, ਕਿਉਂਕਿ ਇਸ ਢੰਗ ਦੇ ਨਾਲ ਜਿੰਨਾ ਪਿੱਛੋਂ ਕਿਸੇ ਨੂੰ ਗਿਆਨ ਮਿਲਿਆ ਉਹਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਇਸ ਚੀਜ਼ ਨੂੰ ਲਿਖਵਾ ਦਿੱਤਾ।
ਅੰਤਰ ਮਜਨ ਤਾਹੀ ਕਰਾਵ ਤੇ ਆਵਤ ਬਾਹਰ ਨੀਰ ਟਰਾਨਾ।
ਉੱਥੇ ਅੰਦਰ ਉਹਦਾ ਮੱਜਨ ਹੁੰਦਾ ਹੈ ਇਸ਼ਨਾਨ ਕਰਾਉਂਦੇ ਥਾਂ ਦਾ, ਫਿਰ ਬਾਹਰ ਜਿਹੜਾ ਪਾਣੀ ਢਲ ਕੇ ਆਉਂਦਾ। ਪਾਣੀ ਦਾ ਬਾਹਰ ਆਉਣਾ ਤਦੋਂ ਭਾਵੇਂ ਹੋਵੇ ਜਦੋਂ ਸੰਘ ਅਸਵਦ ਅੰਦਰ ਧਰਿਆ ਸੀ, ਤਾਂ ਹੁਣ ਸੰਘ ਅਸਵਦ ਦੀਵਾਰ ਵਿੱਚ ਗੱਡਿਆ ਹੈ ਅਤੇ ਪਾਣੀ ਨਾਲ ਮੱਜਣ ਦਾ ਰਿਵਾਜ ਵੀ ਨਹੀਂ। ਸੋ ਇਸੇ ਤਰ੍ਹਾਂ ਅੱਖਾਂ ਬੰਨ ਕੇ ਅੰਦਰ ਜਾਣਾ ਕਦੇ ਹੋ ਸੀ, ਪਰ ਹੁਣ ਇਹ ਰਿਵਾਜ ਨਹੀਂ ਹੈ, ਇਹ ਪਹਿਲਾਂ ਹੁੰਦਾ ਸੀ।
ਲੈ ਕਰ ਮੈਂ ਹਜੇ ਆਨ ਕਰਾਏ ਜਾਣਤ ਹੈ ਸਭ ਦੁੱਖ ਮਿਟਾਨਾ।
ਲੈ ਕਰਕੇ ਸਾਰੇ ਜਾਣੇ ਫਿਰ ਉਸ ਵਕਤ ਹੱਜ ਕਰਦੇ ਨੇ, ਇਹਦੇ ਨਾਲ ਇਉਂ ਜਾਣਿਆ ਜਾਂਦਾ ਕਿ ਸਾਡੇ ਸਾਰੇ ਦੋਸ਼ ਮਿਟ ਗਏ ਹਨ।
ਜੋ ਸੁਣ ਕੇ ਸਭ ਹੀ ਬਾਤ ਹੈ ਪੁਨ ਬੈਨ ਭੰਨੈ ਗੁਰ ਸੋ ਮਰਦਾਨਾ।
ਕਿਉਂ ਸੁਣ ਕੇ ਫਿਰ ਸਾਰੀਆਂ ਬੱਤੀਆਂ ਜਿਹੜੀਆਂ ਗੱਲਾਂ ਸੀ ਬਾਤਾਂ ਸੀ ਸੁਣ ਕੇ ਫਿਰ ਭਾਈ ਮਰਦਾਨੇ ਨੇ ਇਸ ਤਰ੍ਹਾਂ ਬਚਨ ਕਿਹਾ ਗੁਰੂ ਸੋ।
ਸਵਈਆ ਹੁਣ ਹੈ ਅੰਧ ਭਇਓ ਪਿਖਤੇ ਇੱਕ ਔਰ ਸੁਦੇਹੋ ਸੁਦੇਹੋ ਮਿਟਾਈ।
ਮਹਾਰਾਜ ਜੀ ਨਾਲੇ ਕਹਿੰਦੇ ਬਈ ਅੰਨਾ ਹੋ ਜਾਂਦਾ ਬੰਦਾ, ਮੈਂ ਤਾਂ ਅੰਦਰ ਗਿਆ ਮੈਂ ਤਾਂ ਅੰਨਾ ਹੋਇਆ ਨਹੀਂ, ਮੈਨੂੰ ਤਾਂ ਸਾਰਾ ਕੁਛ ਦਿਖਿਆ ਹੈ, ਇਹ ਮੇਰਾ ਸੰਸਾ ਦੂਰ ਕਰ ਦਿਓ ਜੀ।
ਹਿੰਦੂ ਕੋ ਕਾਫਰ ਕਾਇਓ ਉਚਰੈ ਜਹਿ ਜਾਣਤ ਹੈ ਨਿਜ ਤੇ ਲੁਗਤਾਈ।
ਫਿਰ ਇਹ ਲੋਕ ਹਿੰਦੂ ਨੂੰ ਕਾਫਰ ਕਿਉਂ ਕਹਿੰਦੇ ਨੇ ਔਰ ਆਪਣੇ ਨਾਲੋਂ ਛੋਟਾ ਕਿਉਂ ਸਮਝਦੇ ਹਨ? ਕਿਉਂਕਿ ਇੱਕ ਸਧਾਰਨ ਵਿਅਕਤੀ ਹੈ ਭਾਈ ਮਰਦਾਨਾ, ਪਿੰਡ ਚੋਂ ਆਇਆ ਔਰ ਇਹਨਾਂ ਗੱਲਾਂ ਬਾਰੇ ਉਹ ਆਪਣੇ ਮਨ ਦੇ ਜਿਹੜੇ ਸ਼ੰਕੇ ਨੇ ਉਹ ਗੁਰੂ ਸਾਹਿਬ ਤੋਂ ਪੁੱਛ ਕੇ ਨਿਵਿਰਤ ਕਰਦਾ ਹੈ।
ਸ੍ਰੀ ਗੁਰੂ ਬੈਨ ਭਨੇ ਤਬ ਹੀ ਜਹ ਆਪ ਹੀ ਕਾਫਰ ਔਰੇ ਬਤਾਈ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਜਿੱਥੇ ਕੋਈ ਆਪ ਹੀ ਕਾਫਰ ਹੁੰਦਾ ਉਹ ਦੂਜੇ ਨੂੰ ਹੀ ਮਰਦਾਨਿਆ ਕਾਫਰ ਕਹਿ ਦਿੰਦਾ ਹੈ।
ਸ੍ਰੀ ਕਰਤਾਰ ਦੇ ਅਤ ਜਪੈਨ ਹੈ ਅੰਧ ਪਿਓ ਇਹ ਠੌਰ ਦਿਖਾਈ।
ਕਰਤਾਰ ਪਰਮੇਸ਼ਰ ਦੀ ਦਇਆ ਹੈ ਤੇਰੇ ਤੇ, ਇਹ ਦੇਖ ਤੂੰ ਨਹੀਂ ਅੰਨਾ ਹੋਇਆ, ਤੈਨੂੰ ਇਹ ਥਾਂ ਦੇ ਉੱਤੇ ਦਿਖਾ ਦਿੱਤੀ ਹੈ ਗੱਲ, ਕਿਉਂਕਿ ਇਸ ਗੱਲ ਨੂੰ ਹੁਣ ਤੱਕ ਪੰਜਾ ਸਾਹਿਬ ਦੇ ਉਦਾਲੇ ਦੁਆਲੇ ਸੁਣਿਆ, ਮੈਂ ਗਿਆ ਤਾਂ ਨਹੀਂ ਕਦੇ, ਪਰ ਪੰਜਾ ਸਾਹਿਬ ਦੇ ਦੁਆਲੇ ਜਿੰਨੇ ਪਿੰਡ ਨੇ ਪੀਰਾਨ ਪੀਰ ਮੰਨਦੇ ਗੁਰੂ ਨਾਨਕ ਦੇਵ ਜੀ ਨੂੰ, ਉੱਥੇ ਗੁਰੂ ਨਾਨਕ ਦੇਵ ਦੇ ਜਿੰਨੇ ਸਥਾਨ ਨੇ ਉਹਨਾਂ ਨੂੰ ਬਹੁਤ ਵੱਡਾ ਮੰਨਦੇ ਨੇ। ਜਿੱਥੇ ਗੁਰੂ ਸਾਹਿਬ ਨੇ ਖੇਤੀ ਹਰੀ ਭਰੀ ਕੀਤੀ ਸੀ ਉੱਥੇ ਜਦੋਂ ਕੋਈ ਕਨੇਡਾ ਤੋਂ ਸਿੰਘ ਗਿਆ ਸੀ ਇੱਕ ਵਾਰੀ, ਸੋ ਕਹਿਣ ਲੱਗਿਆ ਮੈਂ ਟੈਕਸੀ ਵਾਲੇ ਨੂੰ ਕਿਹਾ ਵੀ ਬਾਕੀ ਸਾਰੇ ਖੇਤ ਸੁੱਕੇ ਪਏ ਨੇ, ਇਹ ਜਿਹੜਾ ਥਾਂ ਹੈ ਕਿਆਰਾ ਸਾਹਿਬ ਇਹ ਹਰਾ ਭਰਾ ਪਿਆ। ਉਹ ਟੈਕਸੀ ਵਾਲਾ ਗੁੱਸਾ ਕਰ ਗਿਆ, ਬਹੁਤ ਸੀ ਉਹ ਮੁਸਲਮਾਨ, ਕਹਿੰਦਾ ਸਰਦਾਰ ਜੀ ਹੁਣ ਤੁਸੀਂ ਆਏ ਹੀ ਸ਼ਰਧਾ ਨਾਲ, ਜੇ ਕੋਈ ਹੋਰ ਹੁੰਦਾ ਮੇਰਾ ਝਗੜਾ ਹੋ ਜਾਣਾ ਸੀ ਉਹਦੇ ਨਾਲ। ਕਹਿੰਦੇ ਕਿਉਂ ਬਈ? ਉਹ ਕਹਿੰਦੇ ਗੁਰੂ ਨਾਨਕ ਸਾਹਿਬ ਪੀਰਾਨ ਪੀਰ ਹੈ, ਪੀਰਾਨ ਪੀਰ ਨੇ ਜਿੱਥੇ ਬਚਨ ਕਰਤਾ ਵੀ ਇੱਥੇ ਖੇਤੀ ਹਰੀ ਭਰੀ ਹੋਵੇਗੀ, ਉਹਨੂੰ ਕੌਣ ਸੁਕਾ ਸਕਦਾ? ਗੁਰੂ ਨਾਨਕ ਸਾਡਾ ਪੀਰਾਨ ਪੀਰ ਹੈ। ਪੰਜਾ ਸਾਹਿਬ ਦੇ ਇਲਾਕੇ ਵਿੱਚ ਹਸਨ ਅਬਦਾਲ ਵਾਲੇ ਪਾਸੇ, ਨਨਕਾਣਾ ਸਾਹਿਬ ਵਾਲੇ ਪਾਸੇ, ਹੋਰ ਪਿੰਡਾਂ ਵਿੱਚ ਉੱਥੇ ਗੁਰੂ ਨਾਨਕ ਸਾਹਿਬ ਨੂੰ ਪੀਰਾਨ ਪੀਰ ਕਰਕੇ ਮੰਨਦੇ ਨੇ। ਮੱਕੇ ਵਾਲੇ ਪਾਸੇ ਵੀ ਗੁਰੂ ਨਾਨਕ ਸਾਹਿਬ ਨੂੰ ਬਹੁਤ ਮੰਨਦੇ ਨੇ ਕਈ ਥਾਈਂ। ਉੱਧਰ ਇੱਕ ਫਰੀਦ ਜੀ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੀ ਮੁੱਛਾਂ ਦਾੜੀ ਕਟਾਉਂਦੇ ਨਹੀਂ ਹਨ। ਉਹ ਜਿਹੜੇ ਲੋਕ ਨੇ ਉਹ ਇੱਥੋਂ ਡੁਬਈ ਤੋਂ ਆ ਕੇ ਜਾਂ ਹੋਰ ਥਾਂ ਤੋਂ ਹਰ ਸਾਲ ਫਰੀਦ ਜੀ ਦੇ ਸਥਾਨ 'ਤੇ ਪੰਜ ਸਿੰਘ ਲੈ ਕੇ ਜਾਂਦੇ ਨੇ। ਉੱਥੇ ਅਖੰਡ ਪਾਠ ਸਾਹਿਬ ਹੁੰਦਾ, ਕੋਈ ਥਾਂ ਹੈ ਫਰੀਦ ਜੀ ਦਾ। ਫਿਰ ਕਹਿੰਦੇ ਉੱਥੇ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਹੈ, ਜਦੋਂ ਫਰੀਦ ਜੀ ਦੇ ਸਲੋਕ ਆਉਂਦੇ ਉਦੋਂ ਫਿਰ ਸਾਰੇ ਉਹ ਇਕੱਠੇ ਹੁੰਦੇ ਮੁਸਲਮਾਨ, ਫਿਰ ਉਹ ਲੰਗਰ ਵੀ ਸਿੰਘਾਂ ਤੋਂ ਤਿਆਰ ਕਰਵਾਉਂਦੇ ਨੇ। ਫਿਰ ਸਿੰਘ ਉੱਥੇ ਬੇਨਤੀ ਕਰਦੇ ਨੇ, ਅਰਦਾਸ ਬੇਨਤੀ ਤੋਂ ਬਾਅਦ ਲੰਗਰ ਵਰਤਾਇਆ ਜਾਂਦਾ। ਜੇ ਪੰਜ ਸਿੰਘ ਉਹਨਾਂ ਨੂੰ ਨਾ ਮਿਲਣ ਜਿਸ ਸਾਲ, ਉਸ ਸਾਲ ਫਿਰ ਉੱਥੇ ਅਖੰਡ ਪਾਠ ਨਹੀਂ ਕਰਾਇਆ ਜਾਂਦਾ, ਫਿਰ ਉਹ ਲੰਗਰ ਵੀ ਨਹੀਂ ਬਣਾਉਂਦੇ। ਐਸਾ ਮੈਂ ਸੁਣਿਆ ਕਿ ਜਦੋਂ ਮੈਂ 1997-98 ਦੇ ਵਿੱਚ ਮੈਂ ਡਬਈ ਗਿਆ ਸੀ, ਜਦੋਂ ਉਦੋਂ ਇਹ ਗੱਲ ਉੱਥੇ ਸਿੰਘਾਂ ਨੇ ਮੈਨੂੰ ਦੱਸੀ ਸੀ ਕਿ ਇੱਥੋਂ ਸਿੰਘ ਲੈ ਕੇ ਜਾਂਦੇ ਨੇ। ਇਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਨਹੀਂ ਹਨ ਪਰ ਆਪਾਂ ਸੁਣੀਆਂ ਹਨ। ਪਰ ਇਹ ਹੈ ਕਿ ਉਹ ਕੇਸਾਂ ਦੀ ਬੇਅਦਬੀ ਨਹੀਂ ਕਰਦੇ ਬਿਲਕੁਲ। ਉਹ ਗੁਰੂ ਨਾਨਕ ਸਾਹਿਬ ਨੂੰ ਪੀਰਾਨ ਪੀਰ ਮੰਨਦੇ ਨੇ, ਫਰੀਦ ਜੀ ਨੂੰ ਮੰਨਦੇ ਨੇ, ਕਹਿੰਦੇ ਉਹ ਸਾਡੇ ਵੱਡੇ ਵਡੇਰੇ ਹੋਏ ਹਨ।
ਦੋਹਰਾ ਮਰਦਾਨਾ ਬਿਕਸਿਓ ਸੁਣਤ ਬੈਠ ਰਹੇ ਤੇ ਠੌਰ।
ਭਾਈ ਮਰਦਾਨਾ ਜੀ ਬੜੇ ਬਿਕਸੇ, ਖੁਸ਼ ਹੋਏ, ਉਸ ਥਾਂ ਤੇ ਬੈਠੇ ਰਹੇ।
ਇਸ ਪ੍ਰਕਾਰ ਬੀਤਿਓ ਦਿਵਸ ਕਹਤੇ ਜਗ ਸਿਰ ਮੋਰ।
ਇਸ ਤਰ੍ਹਾਂ ਬਚਨ ਬਿਲਾਸ ਕਰਦਿਆਂ ਸਾਰਾ ਦਿਨ ਉੱਥੇ ਫਿਰ ਬਤੀਤ ਹੋ ਗਿਆ।
ਸੁਵਈਆ ਰਹਿਣ ਭਈ ਪੁਨ ਆਨ ਜਬੈ ਤੇ ਥਾਨ ਵਿਖੈ ਗੁਰ ਕੀਨੋ ਹੈ ਡੇਰਾ।
ਜਦੋਂ ਰਾਤ ਹੋਈ ਤਾਂ ਉਸ ਸਥਾਨ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਡੇਰਾ ਕੀਤਾ ਹੈ ਆਪਣਾ।
ਦੰਭ ਰਹੇ ਜੇ ਸੋਏ ਰਹੇ ਤਹਿ ਧੌਲ ਦਿਸਾਂ ਕੇ ਪਾਵਨ ਪੈਰਾ।
ਸੋ ਦੰਭ ਦਹੇ ਜੇ ਸੋਏ ਰਹੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਰਾਮ ਕਰਨ ਲੱਗੇ। ਸੋ ਜਿਹਨੇ ਪਖੰਡ ਨਾਸ ਕੀਤੇ ਉਹ ਸੌਂ ਰਹੇ, ਉੱਧਰ ਨੂੰ ਚਰਨ ਕਰ ਲਏ ਮਹਾਰਾਜ ਨੇ। ਧੌਲ ਦਿਸ਼ਾ ਕੀ ਇਹ ਪਾਵਨ ਪੈਰਾ, ਉਹ ਮਹਿਲ ਕਾਬੇ ਦੀ ਤਰਫ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ ਨੂੰ ਉਸ ਪਾਸੇ ਨੂੰ ਚਰਨ ਪਾਵਨ ਚਰਨ ਕਰਕੇ ਲੇਟ ਗਏ, ਕਿਉਂਕਿ ਗੁਰੂ ਨਾਨਕ ਦੇਵ ਜੀ ਪਰਮੇਸ਼ੁਰ ਆਪ ਆਏ ਨੇ ਸ੍ਰਿਸ਼ਟੀ 'ਤੇ। ਇਸ ਕਰਕੇ ਉਹਨਾਂ ਨੇ ਸੰਸਾਰ ਨੂੰ ਅਸਲ ਵਿੱਚ ਸਹੀ ਮਾਰਗ 'ਤੇ ਲਾਉਣਾ ਸੀ।
ਜਾਮਨੀ ਜਾਮਰ ਹੀ ਜਬ ਹੀ ਇੱਕ ਜੀਵਨ ਨਾਮ ਮੁਲਾਤ ਨਹੇਰਾ।
ਜਦੋਂ ਪਹਿਰ ਰਾਤ ਰਹੀ, ਇੱਕ ਫਿਰ ਜੀਵਨ ਨਾਮੇ ਮੁੱਲਾਂ ਉਸ ਥਾਂ ਦੇ ਉੱਤੇ ਦੇਖਿਆ ਜੋ ਉੱਥੇ ਸੇਵਾ ਕਰਦਾ ਸੀ।
ਹਿਰਨ ਕੋ ਵੱਢਣੀ ਤਹ ਆਵਤ ਕ੍ਰੋਧ ਕਰਾ ਬਹੁ ਬੈਨ ਕਠੋਰਾ।
ਉਹ ਉੱਥੇ ਵੱਢਣੀ ਹੁੰਦੀ ਹੈ ਝਾੜੂ, ਝਾੜੂ ਲੈ ਕੇ ਆ ਕੇ ਸੇਵਾ ਕਰਦਾ ਸੀ ਉਸ ਥਾਂ ਦੇ ਉੱਤੇ। ਭਾਈ ਵੀਰ ਸਿੰਘ ਫਿਰ ਆਪਣਾ ਥੋੜ੍ਹਾ ਵਿਚਾਰ ਦਿੰਦੇ ਨੇ ਕਿ ਮਲੂਮ ਹੁੰਦਾ ਕਿ ਜੀਵਨ ਹਿੰਦੀ ਮੁਸਲਮਾਨ ਸੀ, ਜਿਸ ਤਰ੍ਹਾਂ ਹਿੰਦ ਦੇ ਕਈ ਹਿੰਦੂ ਆਪਣੇ ਨਿਸ਼ਚੇ ਅਨੁਸਾਰ ਕਲਿਆਣ ਅਰਥ ਹਰਿਦੁਆਰ ਬਨਾਰਸ ਪ੍ਰਯਾਗ ਅਤੇ ਮਥੁਰਾ ਆਦਿਕ ਸਥਾਨਾਂ 'ਤੇ ਜ਼ਿੰਦਗੀ ਦੇ ਦਿਨ ਕੱਟਣ ਲਈ ਜਾ ਬੈਠਦੇ ਹਨ, ਇਸ ਤਰ੍ਹਾਂ ਜੀਵਨ ਨੇ ਆਪਣੇ ਨਿਸ਼ਚੇ ਅਨੁਸਾਰ ਮੱਕੇ ਜਾ ਨਿਵਾਸ ਕੀਤਾ ਸੀ, ਉੱਥੇ ਝਾੜੂ ਦੀ ਸੇਵਾ ਕਰਦਾ ਸੀ। ਸੋ ਰੁਕਨਲ ਜਾਂ ਰੁਕਨ ਦੀਨ ਲਈ ਦੇਖੋ ਟੂਕ ਇਹ ਸੀ ਪੂਰਬਾਰ ਦੇ ਕਹਿੰਦੇ 8 ਅਤੇ ਅੰਗ 'ਤੇ 36 ਦੀ ਸਫ਼ਾ 636, ਉਹ ਵੀ ਆਵੇਗਾ ਪ੍ਰਸੰਗ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਗਏ ਤਦੋਂ ਜੀਵਨ ਅਜ਼ਮਤ ਵੇਖ ਕੇ ਕੰਬਿਆ, ਆਲਮ ਸੱਦੇ। ਅਰਬ ਦੇ ਮੁਸਲਮਾਨਾਂ ਦੇ ਨਿਰੁੱਤ ਹੋਣ 'ਤੇ ਇਹਨਾਂ ਦੋਹਾਂ ਜੀਵਨ ਅਤੇ ਰੁਕਨਲ ਨੇ ਹਿੰਦੀ ਹੋਣ ਕਰਕੇ ਅਤੇ ਹਿੰਦੂ ਧਰਮ ਦੇ ਜਾਣੂ ਹੋਣ ਕਰਕੇ ਗੁਰੂ ਜੀ ਨਾਲ ਚਰਚਾ ਕੀਤੀ, ਪਰੰਤੂ ਕਹਿੰਦੇ ਮੱਕੇ ਵਿੱਚ ਹੋਈ ਗੋਸ਼ਟ ਦੱਸਦੀ ਹੈ ਕਿ ਇਹ ਦੋਨੋਂ ਵੀ ਨਿਰੁੱਤਰ ਹੋ ਗਏ। ਇਹਨਾਂ ਦੇ ਨਿਰੁੱਤਰ ਹੋਣ ਸਮੇਂ ਪੀਰ ਬਹਾਉਦੀਨ, ਗੌਸ ਕੁਤਬਦੀਨ, ਜਲਾਲਦੀਨ, ਕਮਾਲਦੀਨ ਅਤੇ ਸ਼ਾਹ ਸਰਫ, ਲਾਲ ਜਤੀ ਆਦਿਕ ਮੁਸਲਮਾਨ ਫਕੀਰ ਜੋ ਆਪਣੇ ਜੋਹਦ ਅਤੇ ਤਕਵੇ ਦੇ ਕਾਰਨ ਹਿੰਦ ਦੇ ਮੁਸਲਮਾਨਾਂ 'ਚ ਪੂਜਨੀਕ ਮੰਨੇ ਜਾਂਦੇ ਸੀ, ਉਹ ਪਾਸ ਬੈਠੇ ਬੋਲ ਉੱਠੇ ਅਤੇ ਉਹਨਾਂ ਵੀ ਹਿੰਦੂ ਮਤ ਪਰ ਸ਼ੰਕਾ ਕੀਤੀਆਂ, ਪਰੰਤੂ ਗੁਰੂ ਜੀ ਦਾ ਮਤ ਹਿੰਦੂ ਅਤੇ ਮੁਸਲਮਾਨਾਂ ਦੋਹਾਂ ਤੋਂ ਵੱਖਰਾ ਸੀ। ਇਸ ਕਰਕੇ ਇਹਨਾਂ ਇਮਾਮਾਂ ਦੀਆਂ ਹਿੰਦੂ ਧਰਮ ਬਾਬਤ ਦੱਸੀਆਂ ਖਾਮੀਆਂ ਕੋਈ ਅਸਰ ਨਾ ਪਾ ਸਕੀਆਂ, ਜਿਸ ਤੋਂ ਇਹਨਾਂ ਨੂੰ ਵੀ ਗੁਰੂ ਜੀ ਦੀ ਗੌਰਵਤਾ ਅੱਗੇ ਫਿਰ ਸਿਰ ਝੁਕਾਉਣਾ ਪਿਆ।
ਦੋਹਰਾ ਲਾਤ ਪਰਹਾਰੀ ਪ੍ਰਭੂ ਕਾ ਜੀਵਨ ਆਤਮ ਮਤਹੀਣਾ।
ਇਹ ਬੜਾ ਮਤ ਤੋਂ ਹੀਣਾ ਸੀ, ਕਹਿੰਦੇ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਲੱਤ ਮਾਰ ਦਿੱਤੀ ਜੀਵਨ ਕਾਜੀ। ਇਹ ਭਾਈ ਗੁਰਦਾਸ ਨੇ ਵੀ ਲਿਖਿਆ ਭਈ ਉਹਨੇ ਜੀਵਨ ਲਈ ਲੱਤ ਮਾਰਤੀ, ਕਹਿੰਦੇ ਇਹ ਕਿਹੜਾ ਕੁਫਰ ਕੁਫਾਰੀ ਪਿਆ ਇੱਧਰ ਨੂੰ ਪੈਰ ਕਰਕੇ।
ਬਹੁ ਬੋਲਤ ਦੁਰਵਚਨ ਕੋ ਔਰ ਨਰਨ ਸਮਚੀਨ।
ਬੜੇ ਦੁਰਵਚਨ ਬੋਲੇ ਉਹਨੇ ਮਹਾਰਾਜ ਨੂੰ ਤੇ ਆਮ ਬੰਦਿਆਂ ਵਾਂਗੂ ਜਾਣਿਆ।
ਕਵਿਤਾ ਕਿਤਹੂੰ ਤੇ ਆਏ ਕੋ ਹੈ ਮਤ ਅਨ ਜਾਨ ਤੇਰੀ ਮੰਦਰ ਰਸੂਲ ਦੇ ਸਚਰਨ ਪਸਾਰੇ ਹੈ।
ਕਿੱਥੋਂ ਆਏ ਹੋ ਬਈ, ਤੁਸੀਂ ਕੌਣ ਹੋ, ਤੁਸੀਂ ਅਣਜਾਣ ਹੈ ਤੁਹਾਡੀ ਮਤ, ਰਸੂਲ ਜੀ ਦਾ ਸਥਾਨ ਹੈ ਇਹ, ਇਹਦੇ ਵਾਲੇ ਪਾਸੇ ਤੁਸੀਂ ਪੈਰ ਕਰਕੇ ਕਿਉਂ ਪਏ ਹੋ।
ਕੌਣ ਹੈ ਅਮਾਨ ਤੇਰ ਹਿੰਦੂ ਕੈ ਤੁਰ ਕਟੇਰ ਉੱਠ ਕੇ ਨਿਖਸ ਦੇਨ ਤੋਹੇ ਦੁੱਖ ਵਾਰੇ ਹੈ।
ਸੋ ਕੌਣ ਤੁਸੀਂ, ਤੁਹਾਡਾ ਧਰਮ ਕੀ ਹੈ, ਹਿੰਦੂ ਹੈ ਜਾਂ ਤੂੰ ਤੁਰਕ ਹੈ, ਇਸ ਤਰ੍ਹਾਂ ਢੰਗ ਨਾਲ ਸਾਨੂੰ ਦੱਸਣਾ ਕਰੋ, ਉੱਠ ਕੇ ਬਾਹਰ ਨਿਕਲੋ, ਦਿਨ ਤੋਹੇ ਦੁੱਖ ਵਾਰੇ ਹੈ, ਸਮਝ ਲੈ ਤੇਰੇ ਦੁੱਖ ਦੇ ਦਿਨ ਆ ਗਏ ਹੁਣ।
ਐਸੇ ਥਾਨ ਕੌਣ ਕਾਜ ਆਇਓ ਤੈ ਨਲਾਜ ਦੌਰ, ਜਾਨੀ ਨਾ ਸਿਫਤ ਜੋ ਮੁਹੰਮਦ ਵਸਾਰੇ ਹੈ।
ਇਹੋ ਜਿਹੇ ਥਾਨ ਤੂੰ ਕਿਸ ਕੰਮ ਆਇਆ ਹੈ, ਔਰ ਤੁਸੀਂ ਆਇਓ ਤੈ ਨਲਾਜ ਦੌਰ, ਕਹਿਣ ਲੱਗੇ ਹਨ ਕਿ ਭੱਜ ਜਾਓ ਇੱਥੋਂ, ਨਲਾਜ ਤੁਹਾਨੂੰ ਪਤਾ ਨਹੀਂ ਕਿ ਇਸ ਪਾਸੇ ਨੂੰ ਪੈਰ ਨਹੀਂ ਕਰੀਦੇ, ਤੁਸੀਂ ਸਿਫਤ ਨਹੀਂ ਜਾਣੀ, ਮੁਹੰਮਦ ਜੀ ਨੂੰ ਵਿਸਾਰ ਦਿੱਤਾ ਹੈ।
ਸਰੋਣ ਸੁਣ ਬੈਨ ਗੁਣ ਐਨ ਗਤ ਦੈਨ, ਬੋਲੇ ਚਲਤ ਚਲਤ ਮਗ ਪਗ ਹਮ ਹਾਰੇ ਹੈ।
ਕੰਨਾਂ ਵਿੱਚ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਗੁਣਾਂ ਦੇ ਘਰ ਨੇ ਕਲਿਆਣ ਦੇਣ ਹਾਰੇ ਬੋਲੇ, ਕਹਿੰਦੇ ਭਾਈ ਕੋਈ ਗੱਲ ਨਹੀਂ, ਅਸੀਂ ਨਾ ਤੁਰਦੇ ਤੁਰਦੇ ਬਾਹਲਾ ਹੀ ਥੱਕ ਗਏ ਸੀ, ਪੈਂਦੀ ਨੀਂਦ ਆ ਗਈ, ਪਤਾ ਹੀ ਨਹੀਂ ਲੱਗਿਆ ਹਨੇਰੇ ਚ ਵੀ ਕਿਹੜੇ ਪਾਸੇ ਨੂੰ ਸਾਡੇ ਪੈਰ ਹੋ ਗਏ।
ਕਵਿਤਾ ਚੱਲੇ ਪੰਥ ਭਇਓ ਸ਼ਰਮ, ਥਾਕ ਭਏ ਵਿਹ ਬਲ, ਕੋ ਸੁਧ ਰਹੀ ਨਾ ਹੈ ਪੈਰ ਕਿਤ ਕੀਜੀਏ।
ਕਿਉਂਕਿ ਅਸੀਂ ਰਸਤੇ ਚੱਲਦੇ ਹੋਏ ਬਹੁਤ ਥੱਕ ਗਏ ਸੀ, ਥੱਕ ਕੇ ਬੇਬਲ ਜੇ ਹੋ ਕੇ ਆ ਕੇ ਬਸ ਡੇਗੀ ਪਏ, ਕੋਈ ਖਬਰ ਹੀ ਨਾ ਰਹੀ, ਫਿਰ ਪੈਰ ਕਿੱਧਰ ਨੂੰ ਕਰਨੇ, ਹਨੇਰਾ ਸੀ, ਬਸ ਪਤਾ ਹੀ ਨਹੀਂ ਲੱਗਿਆ।
ਭਇਓ ਅਨ ਜਾਨ ਦੋਸ, ਜਾਂ ਤੇ ਕੀਜਾ ਥੋਰ ਰੋਸ, ਐਸੋ ਅਬ ਕੀਜੈ ਮਮ ਚਰਨ ਗਹੀਜੀਏ।
ਹੁਣ ਭਇਓ ਅਣਜਾਣ ਦੋਸ਼, ਗਲਤੀ ਹੋ ਗਈ ਜੀ ਅਣਜਾਣ ਪੁਣੇ ਚ, ਇਸ ਕਰਕੇ ਜੇ ਬੰਦੇ ਤੋਂ ਗਲਤੀ ਹੋ ਜਾਏ ਅਣਜਾਣ ਪੁਣੇ ਚ ਤਾਂ ਥੋੜਾ ਗੁੱਸਾ ਕਰੀਦਾ ਹੁੰਦਾ, ਬਾਹਲਾ ਗੁੱਸਾ ਨਹੀਂ ਕਰੀਦਾ, ਅਸੀਂ ਕਿਹੜਾ ਜਾਣ ਕੇ ਕੀਤੇ ਪੈਰ, ਫਿਰ ਤੂੰ ਹੁਣ ਇੱਕ ਪਰ ਉਪਕਾਰ ਕਰਦੇ, ਅਸੀਂ ਦੇਖ ਥੱਕੇ ਆਏ ਹਾਂ, ਤੂੰ ਇਉਂ ਕਰ ਮੇਰੇ ਪੈਰ ਫੜ ਕੇ ਨਾ ਘੁਮਾ ਦੇ ਦੂਜੇ ਪਾਸੇ ਨੂੰ। ਹੁਣ
ਉੱਠਨੇ ਕੋ ਜ਼ੋਰ ਨਾਹੀਂ, ਜਾਂ ਤੇ ਕਹਿਓ ਤੁਜ ਪਾਹੇ, ਐਚੋ ਨਿਜ ਹੱਥ ਸੰਗ ਔਰ ਦਿਸ ਕੀਜੀਐ।
ਹੁਣ ਉੱਠਣ ਦਾ ਜ਼ੋਰ ਨਹੀਂ ਹੈ ਸਾਡੇ 'ਚ, ਇਸ ਕਰਕੇ ਤੇਰੇ ਕੋਲ ਕਹਿੰਦੇ ਹਾਂ, ਸੋ ਇਹ ਐਂਚੋ ਨਿਜ ਹੱਥ ਸੰਗ ਔਰ ਦਿਸ ਕੀਜੀਏ, ਤੁਸੀਂ ਕਿਰਪਾ ਕਰੋ, ਖਿੱਚੋ ਸਾਡੇ ਪੈਰ ਫੜ ਕੇ ਦੂਜੇ ਪਾਸੇ ਨੂੰ ਘੁਮਾ ਦੇਣਾ ਕਰੋ ਜੀ।
ਆਏ ਪਰ ਦੇਸੀ ਨਹਿ ਜਾਣੈ ਹਮ ਬਾਤ, ਐਸੀ ਜੈਸੀ ਭਾਵੈ ਤੈਸੀ ਕਰ, ਚਿੱਤ ਮੈਂ ਨਾ ਖੀਜੀਏ।
ਕਿਉਂਕਿ ਅਸੀਂ ਪਰਦੇਸੀ ਹਾਂ, ਇਹੀ ਜੀ ਗੱਲ ਅਸੀਂ ਨਹੀਂ ਜਾਣਦੇ ਸੀ, ਸੋ ਜਿਹੀ ਜੀ ਭਾਉਂਦੀ ਤੈਨੂੰ ਚਿੱਤ ਵਿੱਚ, ਭਈ ਅਸੀਂ ਮਾੜੇ ਬੰਦੇ ਨਹੀਂ ਹਾਂ, ਅਸੀਂ ਜਾਣ ਕੇ ਨਹੀਂ ਕੀਤੇ ਪੈਰ, ਤੋ ਤੂੰ ਖਿੱਜ ਨਾ, ਤੂੰ ਪਿਆਰ ਨਾਲ ਬੋਲ।
ਦੋਹਰਾ ਜਿਤ ਦਿਸ ਨਹੀਂ ਖੁਦਾਈ ਘਰ, ਤੈ ਜਾਣਿਓ ਮਨ ਮਹੇ।
ਹਾਂ, ਜੇ ਤੂੰ ਮਨ ਦੇ ਅੰਦਰ ਇਹ ਜਾਣਦਾ ਵੀ ਜਿਹੜੇ ਪਾਸੇ ਨਹੀਂ ਹੈ ਖੁਦਾ ਦਾ ਘਰ,
ਕਰੋ ਮਲਾਣੇ ਤਿਤ ਦਿਸਾ ਵਰਜਿਤ ਤੁਝਕੋ ਨਾਹੀਂ।
ਮਲਾਣੇ ਉਸ ਪਾਸੇ ਤੂੰ ਕਰਦੇ, ਫਿਰ ਤੈਨੂੰ ਅਸੀਂ ਰੋਕਦੇ ਨਹੀਂ, ਪੈਰ ਚੁੱਕ ਚੁੱਕ ਕੇ ਘੁਮਾ ਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ, ਜਿਸ ਪਾਸੇ ਖੁਦਾ ਨਹੀਂ ਹੈ ਉਸ ਪਾਸੇ ਸਾਡੇ ਪੈਰ ਕਰਨਾ ਕਰ।
ਕਵਿਤਾ ਮੁਲਰ ਸਕੀਨੀ ਗਹਿਲੀ ਨੂੰ ਹੈ, ਚਰਨ ਗੁਰ ਬਲ ਸੋ ਘਸੀਟ ਔਰ ਦਿਸਾ ਭਰਮ ਆਏ ਹੈ।
ਮੁੱਲਾ ਨੇ ਗੁੱਸਾ ਕਰਕੇ ਜੀਵਨ ਨੇ ਉਸ ਵਕਤ ਮਹਾਰਾਜ ਦੇ ਚਰਨ ਪਕੜ ਕੇ ਬਲ ਦੇ ਨਾਲ ਜ਼ੋਰ ਨਾਲ ਘੜੀਸ ਕੇ ਦੂਜੇ ਪਾਸੇ ਨੂੰ ਚਰਨ ਘੁਮਾ ਦਿੱਤੇ।
ਬਾਬਾ ਸੰਗ ਚੱਲਿਓ ਨੀਰ ਨੌਕਾ ਜਿਮ ਹਲਿਓ, ਤਬ ਭਇਓ ਥਿਰ ਜਾਏ ਜਿਤ ਚਰਨ ਸੁਹਾਏ ਹੈ।
ਹੁਣ ਇਸ ਤਰ੍ਹਾਂ ਦੀ ਗੱਲ ਉੱਥੇ ਬਣ ਗਈ, ਉਹ ਗੁਰੂ ਸਾਹਿਬ ਨੇ ਕਰ ਦਿੱਤੀ, ਕਾਬਾ ਸੰਗ ਚੱਲਿਓ। ਹੁਣ ਜਿਹੜਾ ਕਾਬਾ ਸੀ ਉਹ ਜਿੱਧਰ ਨੂੰ ਮਹਾਰਾਜ ਚਰਨ ਘੁੰਮ ਜਾਣ ਉੱਧਰ ਨੂੰ ਘੁੰਮ ਜਾਏ। ਨੀਰ ਨੌਕਾ ਜਿਮ ਹਲਿਓ ਤਬ, ਕਹਿੰਦੇ ਨੇ ਪਾਣੀ ਵਿੱਚ ਜਿਵੇਂ ਬੇੜੀ ਹਿੱਲ ਜਾਂਦੀ ਹੈ, ਔਰ ਇਸ ਢੰਗ ਦੇ ਨਾਲ ਭਇਓ ਥਿਰ ਜਾਏ ਜਿੱਤ ਚਰਨ ਸੁਹਾਏ ਹੈ। ਹੁਣ ਜਿੱਦਣ ਨੂੰ ਚਰਨ ਕਰਦੇ ਨੇ ਉਸ ਪਾਸੇ ਨੂੰ ਹੋ ਜਾਂਦਾ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਦਾ ਵਿਚਾਰ ਐਸਾ ਹੈ ਕਿ ਕਾਬੇ ਦੇ ਫਿਰਨ ਤੋਂ ਕਈ ਮੁਸਲਮਾਨ ਕਹਿੰਦੇ ਨੇ ਕਿ ਇਹ ਗੱਲ ਕਿਸ ਤਰ੍ਹਾਂ ਹੋ ਸਕਦੀ ਹੈ ਕਿ ਕਾਬਾ ਗੁਰੂ ਦੇ ਚਰਨਾਂ ਨਾਲ ਫਿਰਿਆ ਹੋਵੇ, ਪਰੰਤੂ ਮੁਸਲਮਾਨਾਂ ਦੀਆਂ ਪ੍ਰਮਾਣਿਕ ਪੁਸਤਕਾਂ 'ਚ ਅਜਿਹੀਆਂ ਉਦਾਹਰਣਾਂ ਮਿਲਦੀਆਂ ਨੇ ਕਿ ਜਿਨ੍ਹਾਂ ਵਿੱਚ ਕਾਬੇ ਦੇ ਆਪਣੀ ਅਸਲੀ ਜਗ੍ਹਾ ਤੋਂ ਹਿੱਲਣ ਜੁੱਲਣ ਨੂੰ ਮੰਨਿਆ। ਸੋ ਹਜ਼ਰਤ ਇਬਨ ਅਰਬੀ ਆਪਣੀ ਲਿਖਤ ਫਤੂਹਾਤ ਮੱਕੀਏ ਵਿੱਚ ਲਿਖਦੇ ਨੇ ਕਿ ਇਹਨਾਂ ਨੇ ਕਾਬੇ ਬਾਬਤ ਆਪਣੇ ਦਿਲ ਵਿੱਚ ਕੁਝ ਅਯੋਗ ਖਿਆਲ ਕੀਤੇ। ਜਦ ਇਹ ਕਾਬੇ ਦੀ ਪ੍ਰਦਖਣਾ ਕਰਨ ਲੱਗੇ ਤਾਂ ਇਹਨਾਂ ਨੇ ਤੱਕਿਆ ਕਿ ਕਾਬਾ ਆਪਣੀਆਂ ਨੀਹਾਂ ਸਮੇਤ ਆਪਣੀ ਜਗ੍ਹਾ ਤੋਂ ਉੱਠ ਆਕਾਸ਼ ਵੱਲ ਤੁਰ ਪਿਆ, ਅਤੇ ਕਾਬੇ ਨੇ ਨਿਸ਼ਚਾ ਕਰ ਲਿਆ ਕਿ ਮੇਰੇ 'ਤੇ ਡਿੱਗ ਕੇ ਮੈਨੂੰ ਮਾਰ ਦੇਵੇਗਾ। ਅਤੇ ਕਾਬੇ 'ਤੇ ਇਹਨੇ ਨਿਸ਼ਚਾ, ਕਾਬੇ ਨੇ ਮੈਨੂੰ ਇੱਥੋਂ ਤੱਕ ਕਿਹਾ ਕਿ ਅੱਗੇ ਆ ਮੈਂ ਤੈਨੂੰ ਦੱਸਾਂ ਕਿ ਤੇਰੇ ਨਾਲ ਕੀ ਸਲੂਕ ਕਰਦਾ। ਮੈਂ ਡਰ ਕੇ ਕਾਬੇ ਦੀ ਉਸਤਤੀ ਕੀਤੀ, ਜਿਸ ਤੋਂ ਮੁੜ ਕੇ ਆਪਣੀ ਅਸਲੀ ਜਗ੍ਹਾ 'ਤੇ ਆ ਗਿਆ। ਕਹਿੰਦੇ ਨੇ ਵੇਖੋ ਇਸ਼ਰਾਰ ਸ਼ਰੀਅਤ ਦੂਜਾ ਹਿੱਸਾ ਪੰਨਾ 74। ਇਸੇ ਤਰ੍ਹਾਂ ਨਾਲ ਇੱਕ ਹੋਰ ਰਵਾਇਤ ਹੈ ਕਿ ਰਾਇਬਾਂ ਰਾਬੀਆ ਜਦ ਦੂਜੀ ਵਾਰ ਹੱਜ ਕਰਨ ਗਈ ਤਾਂ ਜੰਗਲ ਵਿੱਚ ਕਾਬੇ ਨੂੰ ਆਪਣੀ ਸਵਾਗਤ ਲਈ ਆਉਂਦਾ ਵੇਖਿਆ ਅਤੇ ਕਿਹਾ ਮੈਂ ਤਾਂ ਖੁਦਾ ਨੂੰ ਚਾਹੁੰਦੀ ਹਾਂ, ਖੁਦਾ ਦੇ ਘਰ ਨੂੰ ਕੀ ਕਰਨਾ। ਜਿਹੜਾ ਮੇਰੇ ਵੱਲ ਇੱਕ ਗਿੱਠ ਤੁਰ ਕੇ ਆਵੇਗਾ, ਮੈਂ ਉਹਦੇ ਵੱਲ ਇੱਕ ਗਜ਼ ਵਧਾਂਗੀ। ਮੈਂ ਕਾਬੇ ਨੂੰ ਕੀ ਕਰਾਂ? ਕਾਬੇ ਦੇ ਜਮਾਲ ਤੋਂ ਕਿਸ ਤਰ੍ਹਾਂ ਖੁਸ਼ ਹੋਵਾਂ? ਇਸ ਤੋਂ ਅੱਗੇ ਲਿਖਿਆ ਕਿ ਹਜ਼ਰਤ ਇਬਰਾਹੀਮ ਅੰਧਮ ਮੱਕੇ ਗਏ, ਖਾਨਾ ਕਾਬਾ ਨੂੰ ਆਪਣੀ ਥਾਂ ਉੱਤੇ ਨਾ ਵੇਖ ਕੇ ਹੈਰਾਨ ਹੋ ਗਏ ਕਿ ਹੈਂ ਇਹ ਕੀ ਘਟਨਾ ਹੋ ਗਈ, ਸ਼ਾਇਦ ਮੇਰੀਆਂ ਅੱਖਾਂ ਵਿੱਚ ਖਲਲ ਆ ਗਿਆ ਹੈ। ਆਕਾਸ਼ਬਾਣੀ ਹੋਈ ਕਿ ਤੇਰੀ ਨਜ਼ਰ ਵਿੱਚ ਫਰਕ ਨਹੀਂ ਪਿਆ? ਕਾਬਾ ਇੱਕ ਕਮਜ਼ੋਰ ਤੀਵੀਂ ਦੇ ਸਵਾਗਤ ਲਈ ਗਿਆ ਹੋਇਆ ਜੋ ਇਸ ਪਾਸੇ ਆ ਰਹੀ ਹੈ। ਸੋ ਤਜ਼ਰਕਾਤੁਲ ਔਲੀਆ ਸਫ਼ਾ 62 ਇਹ ਲਿਖਤ ਦੇ ਰਵਾਇਤਾਂ ਦੱਸਦੀਆਂ ਨੇ ਕਿ ਕਾਬੇ ਦੇ ਆਪਣੀ ਜਗ੍ਹਾ ਤੋਂ ਹਿੱਲਣ ਜੁੱਲਣ, ਆਪਣੀ ਥਾਂ ਛੱਡ ਜਾਣ ਆਦਿਕ ਤੋਂ ਮੁਸਲਮਾਨ ਇਨਕਾਰ ਨਹੀਂ ਕਰ ਸਕਦੇ। ਗੁਰੂ ਦੇ ਚਰਨਾਂ ਦੇ ਫੇਰਨ ਦੇ ਨਾਲ ਕਾਬੇ ਦੇ ਫੇਰਨ ਦੀ ਗੱਲ ਨੂੰ ਤੇ ਨਾ ਕੇਵਲ ਸਿੱਖ ਤੇ ਹਿੰਦੂ ਬਲਕਿ ਮੁਸਲਮਾਨ ਤੱਕ ਅੱਖੀਂ ਵੇਖੀ ਗੱਲ ਦੀ ਤਰ੍ਹਾਂ ਮੰਨਦੇ ਨੇ। ਜਿਹਾ ਕਿ ਮੌਲਾਨਾ ਅਬਦੁਲ ਰਹੀਮ ਸਾਹਿਬ ਬਿਸਮਿਲ ਫਿਰੋਜ਼ਪੁਰੀ ਆਪਣੀ ਇੱਕ ਪੁਸਤਕ ਵਿੱਚ ਗੁਰੂ ਦੇ ਮੱਕੇ ਜਾਣ ਦਾ ਜ਼ਿਕਰ ਕਰਦੇ ਹੋਏ ਗੁਰੂ ਜੀ ਵੀ ਉੱਚਤਾ ਦੱਸ ਕੇ ਲਿਖਦੇ ਨੇ ਕਿ ਤੂੰ ਬਹੁ ਕਾਬਾ ਹੈ ਕਿ ਕਾਬੇ ਨੇ ਕੀਆ ਤੇਰਾ ਤਵਾਫ, ਜ਼ਾਹਿਰ ਓ ਬਾਤਨ ਤੇਰਾ ਮਾਨਿੰਦੇ ਆਇਨਾ ਹੈ ਸਾਫ਼। ਸੋ ਇਸ ਕਰਕੇ ਉਹਨਾਂ ਨੇ ਆਪ ਦੀ ਤਾਰੀਫ ਕੀਤੀ ਹੈ। ਇਹ ਰਹਿਬਾ ਨਾਮੇ ਲੜਕੀ ਕੋਲ ਕਾਬਾ ਤਾਂ ਗਿਆ ਸੀ ਕਿਉਂਕਿ ਰਹਿਬਾ ਦਾ ਮਤਲਬ ਹੁੰਦਾ, ਰਾਵੀਆ ਦਾ ਮਤਲਬ ਹੁੰਦਾ। ਉਦੋਂ ਇੱਕ ਸਮਾਂ ਸੀ ਜਦੋਂ ਕਿਸੇ ਦੇ ਘਰ ਤਿੰਨ ਲੜਕੀਆਂ ਤੱਕ ਪੈਦਾ ਹੋ ਸਕਦੀਆਂ, ਜਦੋਂ ਚੌਥੀ ਲੜਕੀ ਪੈਦਾ ਹੁੰਦੀ ਸੀ ਤਾਂ ਰਾਜਾ ਉਹਨੂੰ ਅਪਣਾ ਲੈਂਦਾ ਸੀ, ਰਾਵੀਆ ਕਹਿੰਦੇ ਸੀ ਉਹਨੂੰ। ਉਹ ਇਸ ਕਰਕੇ ਅਪਣਾਉਂਦਾ ਸੀ ਵੀ ਇਹ ਲੜਕੀ ਦੀ ਸ਼ਾਦੀ ਮੈਂ ਕਰਾਂ, ਘਰਦਿਆਂ 'ਤੇ ਬੋਝ ਨਾ ਆਊਗਾ। ਹਰ ਇੱਕ ਚੌਥੀ ਲੜਕੀ ਰਾਜਾ ਅਪਣਾ ਕੇ ਉਹਦਾ ਨਾਂ ਰਾਵੀਆ ਰੱਖਿਆ ਜਾਂਦਾ ਵੀ ਇਹਨੂੰ ਰਾਜਾ ਹੀ ਵਿਆਹੇਗਾ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਇਹ ਰਾਵੀਆ ਸੀ ਲੜਕੀ ਤੁਰੀ ਜਾਂਦੀ ਸੀ ਰਸਤੇ ਵਿੱਚ ਕਾਬੇ ਨੂੰ, ਅਤੇ ਜਦੋਂ ਇਸ ਨੇ ਦੇਖਿਆ ਕਿ ਇੱਕ ਥਾਂ 'ਤੇ ਖਜੂਰਾਂ ਲੱਗੀਆਂ, ਖੂਹ ਹੈ, ਉੱਥੇ ਇੱਕ ਕੁੱਤੀ ਸੂਈ ਹੋਈ ਸੀ, ਛੋਟੇ ਛੋਟੇ ਬੱਚੇ ਵਿਚਾਰੀ ਬਿਲਕ ਰਹੇ ਸੀ, ਕੁੱਤੀ ਵੀ ਰੋ ਰਹੀ ਸੀ ਮੇਰੇ ਬੱਚੇ ਮਰ ਜਾਣੇ ਪਿਆਸੇ। ਉਸ ਵਕਤ ਰਾਵੀਆਂ ਨੇ ਰਹਿਬਾ ਨਾਮੇ ਲੜਕੀ ਨੇ ਕੀ ਕੀਤਾ, ਆਪਣੇ ਸਿਰ ਦੇ ਇਕੱਲੇ ਇਕੱਲੇ ਵਾਲ ਪਟ ਪਟ ਕੇ ਇੱਕ ਲੰਮੀ ਰੱਸੀ ਬਣਾ ਕੇ ਆਪਣੀ ਚੁੰਨੀ ਜਿਹੜੀ ਸੀ ਖੂਹ ਦੇ ਵਿੱਚ ਲਟਕਾ ਕੇ ਖੂਹ ਵਿੱਚੋਂ ਪਾਣੀ ਕੱਢ ਕੇ ਪੈਰਾਂ ਦਾ ਬੁੱਕ ਬਣਾਇਆ ਇਹਨੇ। ਫਿਰ ਪੈਂ ਬਹਿ ਕੇ ਚੌਂਕੜੀ ਮਾਰ ਕੇ ਜਿਵੇਂ ਪੈਰ ਆਪਾਂ ਦੋਨੇ ਜੋੜ ਲਈਏ, ਬੁੱਕ ਬਣਾ ਕੇ ਸਾਰਿਆਂ ਕਤੂਰਿਆਂ ਨੂੰ ਪਾਣੀ ਪਿਆਇਆ ਅਤੇ ਨਾਲੇ ਉਸ ਕੁੱਤੀ ਨੂੰ ਪਾਣੀ ਪਿਆਇਆ। ਜਦੋਂ ਤੋਂ ਉਸ ਵਕਤ ਇਹ ਦਇਆ ਦਾ ਕੰਮ ਐਸਾ ਵੱਡਾ ਉਹਨੇ ਕੀਤਾ ਅਤੇ ਕਾਬਾ ਉੱਥੋਂ ਆਪਣੀ ਥਾਂ ਛੱਡ ਕੇ ਕਾਬਾ ਇੱਥੇ ਆ ਗਿਆ ਸੀ। ਅਤੇ ਆ ਕੇ ਕਿਸੇ ਨੇ ਪੁੱਛਿਆ ਕਾਬਾ ਕਿੱਧਰ ਗਿਆ ਮੱਕਾ, ਤਾਂ ਕਹਿਣ ਲੱਗੇ ਉਹ ਰਹਿਬਾ ਨਾਮੀ ਲੜਕੇ ਦੀ ਜ਼ਿਆਰਤ ਕਰਨ ਗਿਆ, ਉਹ ਲੜਕੀ ਦੀ ਜ਼ਿਆਰਤ ਕਰਨ ਕਾਬਾ ਆਪ ਆਇਆ ਸੀ। ਇਸ ਕਰਕੇ ਹੈ ਕਿ ਇਹ ਤਾਂ ਹਲੇ ਇੱਕ ਗੱਲ ਹੈ, ਜਦੋਂ ਗੁਰੂ ਨਾਨਕ ਦੇਵ ਜੀ ਹੋਰ ਗਾਹਾਂ ਹਲੇ ਜਾਣਗੇ ਉੱਥੇ ਮਸੀਤ ਹੀ ਪੂਰੀ ਸਾਰੇ ਸ਼ਹਿਰ ਦੇ ਦੁਆਲੇ ਘੁਮਾ ਦੇਣੀ ਮਹਾਰਾਜ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਹੀ ਕਰ ਸਕਦੇ ਨੇ। ਲੋਕ ਕਹਿੰਦੇ ਹੋ ਨਹੀਂ ਸਕਦਾ, ਕਿਉਂ ਨਹੀਂ ਹੁੰਦਾ? ਧਰਤੀ ਘੁੰਮ ਹੀ ਰਹੀ ਹੈ, ਸੂਰਜ ਵੀ, ਤਾਰੇ ਵੀ, ਚੰਦਰਮਾ ਵੀ, ਸਾਰੇ ਘੁੰਮ ਹੀ ਰਹੇ ਨੇ। ਜਾਂ ਇੱਡੀ ਵੱਡੀ ਧਰਤੀ ਘੁੰਮ ਸਕਦੀ ਆ ਅਕਾਲ ਪੁਰਖ ਦੇ ਹੁਕਮ ਵਿੱਚ, ਤਾਂ ਫਿਰ ਇਹ ਕਿਉਂ ਨਹੀਂ ਘੁੰਮ ਸਕਦੀਆਂ ਚੀਜ਼ਾਂ? ਉਹਨੂੰ ਘੁਮਾਉਣੀਆਂ ਕੋਈ ਔਖੀਆਂ ਨਹੀਂ ਹੈ। ਓਂਡਾ ਸ਼ਹਿਰ ਵਿੱਚ ਨਾਮਦੇਵ ਜੀ ਦਾ ਮੰਦਰ ਹੁਣ ਜਾ ਕੇ ਦੇਖ ਲਓ, ਹਜ਼ੂਰ ਸਾਹਿਬ ਤੋਂ 200 ਕਿਲੋਮੀਟਰ 'ਤੇ ਆਏ ਮੰਦਰ, ਉੱਥੇ ਨੂੰ ਬੱਸਾਂ ਵੀ ਜਾਂਦੀਆਂ, ਆਪਣੀ ਕਾਰ 'ਤੇ ਵੀ ਜਾ ਸਕਦੇ। ਅਸੀਂ 2 ਵਾਰੀ ਗਏ ਹਾਂ ਉੱਥੇ ਮਹਾਂਪੁਰਖਾਂ ਦੇ ਨਾਲ। ਸੋ ਜਦੋਂ ਨਾਮਦੇਵ ਜੀ ਨੂੰ ਮੰਦਰ 'ਚੋਂ ਬਾਹਰ ਕੱਢਤਾ, ਨਾਮਦੇਵ ਜੀ ਪਿਛਲੇ ਪਾਸੇ ਬਹਿ ਕੇ ਗੁਣ ਗਾਉਣ ਲੱਗੇ ਪਰਮੇਸ਼ਰ ਦੇ, ਤਾਂ ਉਸ ਵਕਤ ਪਰਮੇਸ਼ਰ ਨੇ ਕੀ ਕੀਤਾ, ਮੰਦਰ ਦਾ ਮੂੰਹ ਘੁਮਾ ਕੇ ਨਾਮਦੇਵ ਜੀ ਵੱਲ ਕਰ ਦਿੱਤਾ ਸੀ। ਦੁਨੀਆਂ ਦੇ ਅੰਦਰ ਜਿੰਨੇ ਮੰਦਰ ਨੇ ਉਹਨਾਂ ਦੇ ਮੂੰਹ ਚੜ੍ਹਦੇ ਵੱਲ ਨੂੰ, ਪੂਰਬ ਦਿਸ਼ਾ ਨੂੰ ਹੁੰਦੇ ਨੇ, ਇਹ ਮੰਦਰ ਇਕੱਲਾ ਲਹਿੰਦੇ ਵੱਲ ਨੂੰ ਮੂੰਹ ਹੈ ਇਹਦਾ। ਉਹਦੀ ਇੱਕ ਮੰਜ਼ਿਲ ਥੱਲੇ ਧੱਸ ਗਈ ਸੀ ਘੁਮਾਉਣ ਕਰਕੇ, ਹੁਣ ਵੀ ਉਹਦੀ ਥੱਲੇ ਪੌੜੀਆਂ ਉੱਤਰ ਕੇ ਜਿਵੇਂ ਬੇਸਮੈਂਟ 'ਚ ਜਾਈਦਾ, ਇਸ ਤਰ੍ਹਾਂ ਉਹ ਮੰਦਰ ਦੇ ਅੰਦਰ ਜਾ ਕੇ ਸੋ ਲੋਕ ਦਰਸ਼ਨ ਕਰਦੇ ਨੇ। ਉੱਥੇ ਸਰਾਂ ਵੀ ਬਣਾਈ ਬੰਬੇ ਦੀ ਸੰਗਤ ਨੇ ਹੁਣ, ਸੋ ਸਾਰੀ ਸੰਗਤ ਨੇ ਮਿਲ ਕੇ ਸਰਾਂ ਬਣਾਈ ਤਾਂ ਕਿ ਆਉਣ ਜਾਣ ਵਾਲੇ ਲੋਕ ਠਹਿਰ ਵੀ ਸਕਣ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਬਾਰੇ ਆਪਾਂ ਪ੍ਰਮਾਣ ਭਾਈ ਵੀਰ ਸਿੰਘ ਨੇ ਦਿੱਤੇ ਹਨ, ਆਪਾਂ ਵੀ ਵਿਚਾਰ ਕੀਤੀ ਹੈ।
ਅਟੋ ਜਬ ਦੇਖੋ ਜਿਤ ਪਗ ਤਿਤ ਕਾਬਾ ਗਇਓ, ਮੂੜ ਮਤ ਬਿਸਮ ਨਾ ਕਸੂ ਜਾਨ ਪਾਏ ਹੈ।
ਹੁਣ ਹਟ ਕੇ ਜਦੋਂ ਦੇਖਦਾ ਫਿਰ ਜਿੱਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਕੀਤੇ ਉੱਧਰ ਨੂੰ ਹੀ ਕਾਬਾ ਚਲਿਆ ਗਿਆ। ਸੋ ਮੂੜ ਮਤ ਜਿਹੜਾ ਬਿਸਮ ਕੇ ਹੈਰਾਨ ਹੋ ਕੇ ਕੁਛ ਜਾਣ ਨਹੀਂ ਪਾਉਂਦਾ ਕਿ ਕੀ ਹੋ ਰਿਹਾ ਹੈ।
ਹੱਥ ਵੇਖਾ ਪਾਏ ਜਯੋ ਜਯੋ ਹੋਤ ਸੋ ਡੁਲਾ ਇਮਾਨ, ਤਯੋ ਤਯੋ ਧੌਲ ਸੰਗ ਸੋ ਮੁਨਾਰਨ ਡੁਲਾਏ ਪਏ ਹੈ।
ਹੁਣ ਹੱਥ ਦੇ ਵਿੱਚ ਜਦੋਂ ਫੜਦਾ ਚਰਨ ਮਹਾਰਾਜ ਦੇ, ਜਿੱਧਰ ਨੂੰ ਚਰਨ ਕਰਦਾ ਹੁਣ ਉਸੇ ਪਾਸੇ ਨੂੰ ਕਾਬਾ ਘੁੰਮ ਜਾਂਦਾ। ਸੋ ਮਨਾਰਿਆਂ ਦੇ ਸਮੇਤ ਫਿਰ ਡਲਾਉਂਦੇ ਨੇ ਮਨਾਰੇ।
ਸਵਈਆ ਲੱਜਤ ਹੋਏ ਗਏ ਤਬ ਜੀਵਨ ਭੇਦ ਕੋ ਜਾਣਤਾ ਹੈ ਨਾ ਗਵਾਰਾ।
ਲੱਜਤ ਹੋ ਗਿਆ, ਫਿਰ ਸ਼ਰਮਸਾਰ ਹੋ ਗਿਆ, ਜੀਵਨ ਕਾ ਜੀ ਭੇਦ ਨੀ ਜਾਣ ਸਕਿਆ ਮਹਾਰਾਜ ਦਾ।
ਸੋਰਦੇ ਪਦ ਕਵ ਭਇਓ ਥਿਰ ਮੰਦ ਮਤੀ ਕਿਆ ਕਰੋਦ ਅਪਾਰਾ।
ਹੁਣ ਚਰਨ ਛੱਡ ਦਿੱਤੇ, ਕਾਬਾ ਉੱਥੇ ਹੀ ਟੇਕ ਗਿਆ। ਮੰਦ ਮਤੀ ਕੇ ਕ੍ਰੋਧ ਅਪਾਰਾ, ਖੋਟੀ ਬੁੱਧੀ ਵਾਲੇ ਨੇ ਬੜਾ ਫਿਰ ਗੁੱਸਾ ਕੀਤਾ।
ਤੂੰ ਚੱਲੇ ਨਾ ਜਬੈ ਬਸ ਤਾਸਨ ਭੂਰ ਕਠੋਰ ਹਵੈ ਬਚਨ ਉਚਾਰਾ।
ਜਦੋਂ ਕੋਈ ਬਸ ਨਾ ਚੱਲਿਆ, ਫਿਰ ਬਹੁਤ ਗੁੱਸੇ ਚ ਆ ਕੇ ਬੜੇ ਕਠੋਰ ਵਾਕ ਮਹਾਰਾਜ ਨੂੰ ਕਹਿਣ ਲੱਗਿਆ।
ਤੂਰਨ ਬਾਹਰ ਕੋ ਨਿਖਸੋ ਰਹਿ ਲਾਇਨ ਥੋਰ ਆਵਾ ਆਵਾਰਾ।
ਕਹਿੰਦੇ ਤੂਰ ਛੇਤੀ ਦੇ ਨਾਲ, ਤੂਰਨ ਬਾਹਰ ਕੋ ਨਿਖਸੋ, ਕਹਿੰਦੇ ਛੇਤੀ ਦੇ ਨਾਲ ਇੱਥੋਂ ਬਾਹਰ ਚਲੇ ਜਾਓ। ਤੋ ਰਹਿਣ ਵਾਸਤੇ ਹੁਣ ਨੀ ਤੁਹਾਨੂੰ ਇੱਥੇ ਇਜਾਜ਼ਤ ਹੈ, ਦੇਰ ਨਾ ਲਾਓ, ਥੋੜੀ ਦੇਰ ਵੀ ਨੀ ਲਾਉਣੀ ਚਾਹੀਦੀ ਤੁਹਾਨੂੰ।
ਦੋਹਰਾ ਸੱਚ ਬਤਾਓ ਤੂੰ ਕੌਣ ਹੈ ਹਿੰਦਨ ਜੈਸੀ ਰੀਤ।
ਕਹਿੰਦੇ ਸੱਚ ਦੱਸ ਤੂੰ ਕੌਣ ਹੈ, ਤੇਰੀ ਰੀਤੀ ਜਿਹੜੀ ਆ ਉਹ ਹਿੰਦੂਆਂ ਵਰਗੀ ਲੱਗਦੀ ਮੈਨੂੰ।
ਮੁਸਲਮਾਨ ਕਿਉਂ ਕਰ ਸਕੈ ਜੋ ਐਸੀ ਵਿਪਰੀਤ।
ਕਿਉਂਕਿ ਮੁਸਲਮਾਨ ਇਹੋ ਜਿਹੀ ਵਿਪਰੀਤੀ ਕਰ ਹੀ ਨੀ ਸਕਦਾ ਇੱਥੇ ਆ ਕੇ।
ਸੁਬਹ ਵਕਤ ਕਿਆ ਸੈਨਿਕ ਜਾਣ ਤਾਂ ਨਹੀਂ ਨਿਵਾਜ।
ਇਹ ਸਵੇਰ ਦੇ ਵੇਲੇ ਤੁਸੀਂ ਕਿਉਂ ਸੌਣਾ ਕੀਤਾ, ਤੁਹਾਨੂੰ ਪਤਾ ਨੀ ਕਿ ਸਵੇਰ ਦੀ ਨਮਾਜ਼ ਪੜ੍ਹਨੀ ਸੀ ਤੁਸੀਂ।
ਕਿਤੇ ਆਏ ਗਵਾਰ ਤੂੰ ਨਹਿ ਅਮਾਨ ਕੀ ਲਾਜ।
ਉੱਥੋਂ ਤੁਸੀਂ ਮਹਾਰਾਜ ਨੂੰ ਕਹਿੰਦੇ ਤੁਸੀਂ ਸਾਰੇ ਝੱਲੇ ਕਿੱਥੋਂ ਆਏ ਹੋ, ਕਹਿੰਦੇ ਤੁਹਾਨੂੰ ਪਤਾ ਨੀ ਧਰਮ ਕੀ ਹੁੰਦਾ, ਧਰਮ ਦੀ ਲਾਜ ਕੀ ਹੁੰਦੀ।
ਉੱਠ ਬੈਠੇ ਸ੍ਰੀ ਗੁਰੂ ਤਬ ਹੈ ਸੁਮਤੀ ਦੀਨ ਦੇਨ ਵਿਸਾਲ।
ਮਹਾਰਾਜ ਨੇ ਜਦੋਂ ਦੇਖਿਆ ਵੀ ਕਾਫੀ ਇਹ ਰੌਲਾ ਪੈ ਗਿਆ, ਕਾਫੀ ਲੋਕ ਇਕੱਠੇ ਹੋ ਗਏ, ਉਹ ਵੀ ਆ ਗਿਆ। ਬਹੁਤ ਲੋਕ ਜਦੋਂ ਇਕੱਠੇ ਹੋ ਜਾਂਦੇ ਸੀ, ਫਿਰ ਗੁਰੂ ਨਾਨਕ ਸਾਹਿਬ ਸ਼ਬਦ ਉਚਾਰ ਕੇ ਉਪਦੇਸ਼ ਕਰਦੇ, ਫਿਰ ਮਹਾਰਾਜ ਨੇ ਸੁਮਤੀ ਦੇਣ ਲਈ ਸ਼ਬਦ ਉਚਾਰਿਆ ਹੈ।
ਨੇਕੀ ਕਰਨ ਨਵਾਜ ਕਾ ਕਹਿ ਸਲੋਕ ਤਹਿ ਕਾਲ।
ਚੰਗੀ ਨਵਾਜ ਕਰਨ ਵਾਸਤੇ ਫਿਰ ਉੱਥੇ ਸਲੋਕ ਜਿਹੜਾ ਸੀ ਉਚਾਰਨ ਕੀਤਾ ਹੈ।
ਪੰਜ ਨਵਾਜਾ ਵਕਤ ਪੰਜ ਪੰਜ ਪੰਜਾ ਨਾਮ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਵਾਜਾਂ ਜਿਹੜੀਆਂ ਨੇ ਉਹ ਪੰਜ ਨੇ, ਪੰਜ ਵਕਤ ਹੁੰਦੀਆਂ ਨੇ ਤੇ ਪੰਜ ਇਹਨਾਂ ਦੇ ਨਾਂ ਹਨ। ਪਰ ਤੈਨੂੰ ਦੱਸੀਏ ਕਿ ਪੰਜ ਨਵਾਜਾਂ ਇਕੱਲੀਆਂ ਨਹੀਂ, ਉਹਨਾਂ ਦੇ ਨਾਲ ਹੋਰ ਵੀ ਗੁਣ ਗ੍ਰਹਿਣ ਕਰਨੇ ਹੁੰਦੇ ਨੇ। ਕਿਉਂਕਿ ਜਦੋਂ ਖੁਦਾ ਦੁਨੀਆਂ 'ਤੇ ਆਇਆ, ਪਰਮੇਸ਼ੁਰ ਆਇਆ, ਆਰਾਮ ਆਪ ਪਰਮੇਸ਼ੁਰ ਆਇਆ, ਉਹਨੇ ਦੁਨੀਆਂ ਦੇ ਹਰ ਧਰਮ ਦੇ ਬੰਦੇ ਨੂੰ ਹੀ ਸਹੀ ਰਸਤੇ ਲਾਇਆ। ਉਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਮਹਾਰਾਜ ਦਾ, ਪਰ ਉਹ ਤਾਂ ਇਹ ਕਹਿੰਦੇ ਸੀ ਕਿ ਸਹੀ ਢੰਗ ਨਾਲ ਚੱਲੋ, ਤੁਸੀਂ ਗਲਤ ਚੱਲਦੇ ਹੋ, ਸਹੀ ਕਰਨ ਵਾਸਤੇ ਹੀ ਸ੍ਰਿਸ਼ਟੀ 'ਤੇ ਪਰਮੇਸ਼ੁਰ ਆਪ ਆਉਂਦਾ ਹੈ।
ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ।
ਕਹਿੰਦੇ ਪਹਿਲੀ ਨਵਾਜ ਤਾਂ ਇਹ ਹੈ ਬਈ, ਸੋ ਜੀਵਨ ਕਾਜੀ ਸੁਣ, ਸੱਚ ਬੋਲਣਾ ਚਾਹੀਦਾ ਬੰਦੇ ਨੂੰ ਤੇ ਸੱਚਾ ਨਾਮ ਜਪਣਾ ਚਾਹੀਦਾ। ਦੂਜੀ ਜਿਹੜੀ ਆ ਹਲਾਲ, ਹੱਕ ਹਲਾਲ ਦੀ ਚੀਜ਼ ਖਾਵੇ ਬੰਦਾ, ਦੂਜੀ ਨਵਾਜ ਇਹ ਵੀ ਹੈ ਕਹਿੰਦੀ ਆ। ਤੀਜਾ ਜਿਹੜੀ ਆ ਖੁਦਾ ਤੋਂ ਖੈਰ ਮੰਗੇ ਨਾਮ ਦੀ।
ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ।
ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ। ਕਹਿੰਦੀ ਚੌਥੀ ਤਾਂ ਇਹ ਹੈ ਕਿ ਮਨ ਨੂੰ ਨਾ ਠੀਕ ਰੱਖ, ਆਪਣੇ ਸਾਫ਼ ਸੁਥਰਾ ਰੱਖ। ਤੋ ਔਰ ਪੰਜਵੀਂ ਜਿਹੜੀ ਆ ਖੁਦਾ ਦੀ ਸਿਫਤ ਸੁਣਾਉਣੀ ਚਾਹੀਦੀ ਹੈ। ਅਸੀਂ ਤਾਂ ਇਹ ਪੰਜ ਨਵਾਜ਼ਾਂ ਮੰਨਦੇ ਹਾਂ।
ਕਰਨੀ ਕਲਮਾ ਆਖ ਕੈ ਤਾ ਮੁਸਲਮਾਨ ਸਦਾਏ।
ਸੋ ਉਸ ਵਕਤ ਕਹਿੰਦੇ ਪਰਮੇਸ਼ੁਰ ਦੀ ਜਿਹੜੀ ਆ ਅੱਲਾ ਦੀ ਇਬਾਦਤ ਰੂਪੀ ਕਲਮਾ ਆਖ ਕੇ ਤਾਂ ਫਿਰ ਬੰਦਾ ਮੁਸਲਮਾਨ ਸਦਾਉਂਦਾ ਹੈ।
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ।
ਜਿੰਨੇ ਕੂੜਿਆਰ ਝੂਠੇ ਲੋਕ ਨੇ ਉਹ ਕੂੜੈ ਕੂੜੀ ਪਾਏ, ਉਹ ਝੂਠੇ ਲੋਕ ਝੂਠ ਵਿੱਚ ਹੀ ਪਾਏ ਜਾਂਦੇ ਨੇ, ਨਰਕਾਂ ਨੂੰ ਪਾਏ ਜਾਂਦੇ। ਜੇ ਤੂੰ ਸੱਚਮੁੱਚ ਦੀ ਇਬਾਦਤ ਕਰੇ ਤਾਂ ਤੂੰ ਖੁਦਾ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ।
ਕਵਿਤਾ ਵੈਨ ਸੋਨੇ ਐਸੇ ਬਸ ਚਲਤ ਨਾ ਕੈਸੇ ਕਾ ਸਮੂਲਾ ਭਾਖ ਕਾਫਰਾ ਕਹੋ ਕੋਫਰ ਅਲਾਵਾਈ।
ਮਹਾਰਾਜ ਦੇ ਬਚਨ ਸੁਣ ਕੇ ਕੋਈ ਬਸ ਨਹੀਂ ਚੱਲਦਾ ਕਾਜੀ ਉਸ ਵਕਤ, ਜਾਂ ਮੁੱਲਾ ਜੀਵਨ ਕਹਿਣ ਲੱਗਿਆ ਕਾਫਰ ਕਿਉਂ ਕੁਫਰ ਅਲਾਵਾਈ, ਕਹਿੰਦੇ ਕਾਫਰਾ ਕਿਉਂ ਕੁਫਰ ਬੋਲਦਾ ਹੈ।
ਅੱਲਾ ਨੂੰ ਨਾ ਜਾਣੈ ਨਾ ਰਸੂਲ ਕੋ ਪਛਾਣੈ ਕਉ ਆਵੈ ਅਰ ਵੰਗ ਅਬ ਤੋਕੋ ਮਾਰ ਜਾਵੇ।
ਕਹਿੰਦੇ ਨਾ ਤੂੰ ਅੱਲਾ ਨੂੰ ਜਾਣਦਾ ਨਾ ਰਸੂਲ ਨੂੰ ਪਛਾਣਦਾ, ਕੋਈ ਆਵੈ ਅਬ ਰੰਗ, ਕੋਈ ਅੜਬ ਆਦਮੀ ਆਊਗਾ ਤੇ ਤੈਨੂੰ ਹੁਣੇ ਮਾਰ ਕੇ ਚਲੇ ਜਾਣਾ ਉਹਨੇ।
ਸੱਚ ਮਾਮ ਵਾਕ ਜਾਣ ਤੂਰਨ ਪਿਆਨ ਕੀ ਜੈ ਹਾਜੀ ਵੇਖ ਧਰਿਓ ਹਾਜੀ ਢੰਗ ਨੰਦ ਸਾਵਈ।
ਮੇਰੀ ਗੱਲ ਸੱਚੀ ਜਾਣ ਲਓ, ਛੇਤੀ ਇੱਥੋਂ ਤੁਰ ਜਾਓ ਜੇ ਜੰਗੀ ਚਾਹੁੰਦੇ ਹੋ। ਹਾਜ਼ੀਆਂ ਵਾਲਾ ਵੇਖ ਤਾਂ ਬਣਾਇਆ ਪਰ ਹਾਜ਼ੀਆਂ ਵਾਲੀ ਗੱਲ ਹੈ ਨੀ ਤੁਹਾਡੇ ਚ ਕੋਈ।
ਭੇਦ ਸਭ ਜਾਣੋ ਹਿੰਦੂ ਜਨਮ ਪਛਾਣ ਤੇਰੇ ਆਇਓ ਇਹ ਕਾਜ ਨਹਿ ਸਿੱਧ ਕਮਾਵੋਈ।
ਕਹਿੰਦੇ ਭੇਦ ਸਾਰਾ ਤੇਰਾ ਜਾਣ ਲਿਆ ਕਿ ਤੂੰ ਹਿੰਦੂਆਂ ਦੇ ਘਰ ਜਨਮ ਲਿਆ ਹੈ, ਤੇਰੋ ਆਇਓ ਕਿਸ ਕਾਜ ਕਿਸ ਕੰਮ ਆਇਆ, ਤੁਹਾਡੇ ਅੰਦਰ ਸਿਦਕ ਤਾਂ ਹੈ ਨਹੀਂ ਇੱਥੋਂ ਪ੍ਰਤੀ, ਇਸ ਕਰਕੇ ਤੁਸੀਂ ਇੱਥੋਂ ਚਲੇ ਜਾਓ ਜੀ।
ਸਵਈਆ ਹੋਰ ਭਾਈ ਇਵ ਤਾਂ ਕੋ ਬੋਲਤ ਆਵਤ ਕੇ ਭੇ ਪੁਨ ਔਰ ਮੁਲਾਨੇ।
ਹੁਣ ਜਦੋਂ ਸਵੇਰ ਵੇਲਾ ਹੋਇਆ ਉਸ ਵਕਤ ਕੀ ਹੋਇਆ, ਉਹ ਤਾਂ ਕੋ ਬੋਲਤ ਉਹਨੂੰ ਬੋਲ ਰਹੇ ਸੀ, ਜਦੋਂ ਉਹ ਵੀ ਬੋਲ ਰਿਹਾ ਹੋਰ ਮੁਲਾਣੇ ਵੀ ਉੱਥੇ ਆ ਕੇ ਇਕੱਠੇ ਹੋ ਗਏ।
ਇੱਕ ਧੌਲਰ ਆਨ ਸਥਾਨ ਭਾਇਓ ਇਹ ਕਾਰਨ ਤੇ ਔਰ ਮੈਂ ਵਿਸਮਾਨੇ।
ਦੇਖ ਕਰਕੇ ਧੌਲਰ ਤੋਂ ਭਾਵ ਕਾਬਾ, ਇਹ ਹੋਰ ਹੀ ਥਾਂ ਕਾਬਾ ਹੋ ਗਿਆ। ਅੱਜ ਸਾਰੇ ਜਾਣੇ ਬੜੇ ਆ ਕੇ ਹੈਰਾਨ ਹੋਏ, ਇਹ ਕਾਬਾ ਕਿਹੜੇ ਪਾਸੇ ਨੂੰ ਹੋ ਗਿਆ ਹੈ।
ਮਿਲ ਬ੍ਰਿੰਦ ਭਾਏ ਇੱਕ ਠੌਰ ਜਵੈ ਤਬ ਜੀਵਨ ਜਾਏ ਕੈ ਬੈਨ ਬਖਾਨੇ।
ਜਦੋਂ ਸਾਰੇ ਜਾਣੇ ਮਿਲ ਕੇ ਇੱਕ ਥਾਂ ਹੈਰਾਨਗੀ ਵਿੱਚ ਇਕੱਠੇ ਹੋਏ ਤਾਂ ਜੀਵਨ ਨੇ ਜਾ ਕਰਕੇ ਸਾਰਿਆਂ ਨੂੰ ਕਿਹਾ ਹੈ,
ਇੱਕ ਕਾਫਰ ਰਹਿਣ ਕੋ ਸਹਿਨ ਕੀਏ ਪਾਗ ਕਾਬੇ ਦਿਸਾ ਆਪਣੇ ਠਹਿਰਾਨੇ।
ਇੱਕ ਕਹਿੰਦੇ ਕਾਫਰ ਆ ਕੇ ਇੱਥੇ ਸੁੱਤਾ ਹੈ, ਰਾਤ ਨੂੰ ਉਹਨੇ ਕਾਬੇ ਵੱਲ ਆਪਣੇ ਪੈਰ ਕੀਤੇ ਹਨ।
ਸੋਈਆ ਮੈਂ ਬਹੁਤ ਵਾਰ ਹਟਾਏ ਰਹੋ ਜਬ ਮਾਨੇ ਨਾ ਬੈਨ ਗਹੀ ਪਗ ਦੋ।
ਮੈਂ ਬਹੁਤ ਵਾਰ ਉਹਨਾਂ ਨੂੰ ਹਟਾ ਰਿਹਾ, ਜਦੋਂ ਨਹੀਂ ਮੰਨੇ ਮੈਂ ਪੈਰ ਫੜ ਕੇ ਦੋਵੇਂ।
ਕੀਨ ਕਸ਼ੀਟਣ ਜੋਰ ਕੇ ਸੰਗ ਕਰੇ ਦਿਸ ਦੂਸਰੀ ਮੈਂ ਤਬ ਸੋ।
ਮੈਂ ਉਹਨੇ ਪੈਰ ਫੜ ਕੇ ਘੜੀਸ ਕੇ ਦੋਨੋਂ ਪੈਰ ਜਿਹੜੇ ਸੀ ਘੁਮਾ ਦਿੱਤੇ ਹੋਰ ਪਾਸੇ ਨੂੰ, ਸੋ ਉਸ ਵਕਤ ਟੰਗੋ ਪਕੜ ਘੜੀਸਿਆ ਫਿਰਿਆ ਮੱਕਾ ਕਰਾ ਦਿਖਾਰੀ। ਭਾਈ ਗੁਰਦਾਸ ਦੀ ਪੰਕਤੀ ਹੈ ਇਹ।
ਦੇਖੋ ਜਵੈ ਫਿਰ ਧੌਲਰ ਕੋ ਤਹਿ ਪੈਰ ਦਿਸਾ ਕੋ ਸਨਮੁਖ ਹੋ।
ਸੋ ਇਸ ਤਰ੍ਹਾਂ ਜਦੋਂ ਮੈਂ ਫੇਰ ਦੇਖਿਆ ਫੇਰ ਪੈਰ ਉਧਰ ਨੂੰ ਨੇ, ਕਾਬਾ ਵੀ ਨਾਲ ਹੀ ਘੁੰਮਿਆ ਹੈ।
ਮੰਤਰ ਪ੍ਰਵੀਨ ਕੇ ਜੰਤਰ ਨਕੀਨ ਵਿਸਾਲ ਕਲਾ ਮੈਂ ਕਿਦੋ ਇਹ ਕੋ।
ਪਤਾ ਨੀ ਹੁਣ ਇਹ ਮੰਤਰਾਂ ਵਿੱਚ ਕੋਈ ਸਿਆਣਾ ਹੈ, ਕੋਈ ਜੰਤਰਾਂ ਚ ਸਿਆਣਾ ਹੈ, ਜਾਂ ਕਹਿੰਦੇ ਕੋਈ ਬਹੁਤ ਬੜਾ ਕੌਤਕੀ ਬੰਦਾ ਹੈ, ਕੋਈ ਕਰਾਮਾਤੀ ਹੈ, ਇਹ ਨੀ ਮੇਰੀ ਸਮਝ ਲੱਗੀ ਹੈ ਕੌਣ ਹੈ।
ਦੋਹਰਾ ਤਿਹਕੀ ਸੁਧਨੈ ਮੋਹਕ ਚਲੋ ਪਿਖੋ ਅਬ ਤਾਹੀ।
ਮੈਨੂੰ ਉਹਦੀ ਖਬਰ ਨੀ ਕੋਈ, ਤੁਸੀਂ ਉਹ ਚੱਲ ਕੇ ਦੇਖ ਲੋ ਇੱਥੇ ਕੌਣ ਆਇਆ ਹੈ।
ਹਿੰਦੂ ਜਨਮ ਕੇ ਤੁਰਕ ਕੋ ਅਬ ਲਗ ਜਾਨੋ ਨਾ ਹੈ।
ਪਤਾ ਨੀ ਹਿੰਦੂਆਂ ਦਾ ਜਨਮ ਹੈ ਕਿ ਤੁਰਕਾਂ ਦਾ ਹੈ, ਹੁਣ ਤੱਕ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਇਸ ਗੱਲ ਦੀ।
ਕਵਿਤ ਸੁਣ ਕੇ ਮੁਸਲਮਾਨ ਮਨ ਬੇਸਮਾਨ ਸਭ ਕਰਨਾ ਨਿਧਾਨ ਕੇ ਸਮੀਪ ਚੱਲ ਆਵੋਈ।
ਸੁਣ ਕੇ ਸਾਰੇ ਮੁਸਲਮਾਨ ਬੜੇ ਹੈਰਾਨ ਹੋਏ ਤੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਚੱਲ ਕੇ ਆ ਗਏ।
ਵੀਰ ਜੀ ਮੁਲਾ ਨੇ ਕਾਜੀ ਪੱਖ ਮੈਂ ਮਹਾਨੇ ਰੁੱਤੇ ਦੇਖ ਦੇਖ ਕਾਬੇ ਔਰ ਰੇਦਾ ਬੇਸਮਾਵਈ।
ਹੁਣ ਪੀਰ ਜੇ ਸਾਰੇ ਪੀਰ ਮੁਲਾਣੇ ਕਾਜੀ ਪੱਖ ਮੈਂ ਮਹਾਨੇ ਹੋਤੇ ਦੇਖ ਦੇਖ ਕਾਬੇ ਔਰ ਰੇਦੇ ਬਿਸਮਾਵਈ, ਉਹ ਜਿਹੜੇ ਪੱਖ ਦੇ ਵਿੱਚ ਉਹ ਦੇਖ ਦੇਖ ਕੇ ਬੜੇ ਹੈਰਾਨ ਹੁੰਦੇ ਨੇ ਕਿ ਅੱਜ ਆਪਣੀ ਥਾਂ ਤੋਂ ਕਿਵੇਂ ਫਿਰ ਗਿਆ ਹੈ।
ਬੈਠੇ ਆਨ ਚਾਰੋ ਦਿਸ ਬਜ਼ੁਰਗ ਬੋਲੇ ਤਾਬ ਹਿੰਦੂ ਕੇ ਤੁਰਕ ਤੁਮ ਰਹੋ ਕਹਿ ਥਾਵੋਈ।
ਹੁਣ ਸਾਰੇ ਜਾਣੇ ਜਿਹੜੇ ਉੱਥੇ ਸੀ ਵੱਡੇ ਬਜ਼ੁਰਗ ਆ ਕੇ ਕਹਿਣ ਲੱਗੇ ਮਹਾਰਾਜ ਜੀ ਨੂੰ ਕਿ ਤੁਸੀਂ ਕੌਣ ਹੋ, ਹਿੰਦੂ ਹੋ ਕਿ ਤੁਰਕ ਹੋ, ਕਿਹੜੀ ਥਾਂ ਦੇ ਉੱਤੇ ਰਹਿੰਦੇ ਹੋ।
ਇਤਨਾ ਮੁਸਲਮਾਨ ਕਾਵੇ ਜਿਸ ਪੈਰ ਕਿਨੇ ਸੁਣਿਓ ਗੁਰੂ ਨਾਨਕ ਸਲੋਕ ਕੋ ਅਲਾਵਈ।
ਇਹ ਮੁਸਲਮਾਨਾਂ ਵਾਲੀ ਰੀਤੀ ਨੀ ਕਿ ਤੁਸੀਂ ਕਾਬੇ ਵੱਲ ਪੈਰ ਕਰਕੇ ਪੈ ਗਏ ਹੋ, ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਉਸ ਵਕਤ ਉੱਥੇ ਸਲੋਕ ਉਚਾਰਨ ਕਰਕੇ ਸੁਣਾਇਆ ਹੈ।
ਸਲੋਕ ਮਹਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ।
ਮਹਾਰਾਜ ਕਹਿਣ ਲੱਗੇ ਜਿਹੜੀ ਮਿਹਰ ਕਰਨੀ ਹੈ ਜੀਵਾਂ ਦੇ ਉੱਤੇ, ਤਰਸ ਕਰਨਾ ਕਿਸੇ ਤੇ ਮਿਹਰ ਕਰਨੀ, ਇਹੀ ਮਸੀਤ ਹੈ। ਮੁਸੱਲਾ ਜਿਹੜਾ ਥੱਲੇ ਵਸਾਉਣਾ ਇਹ ਸਿਦਕ ਹੈ, ਤੇ ਹੱਕ ਹਲਾਲ ਦਾ ਖਾਣਾ ਜਿਹੜਾ ਇਹੀ ਕੁਰਾਨ ਪੜ੍ਹਨੀ ਹੈ।
ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ।
ਕਹਿੰਦੇ ਜਿਹੜੀ ਸੁਨਤ ਤੁਸੀਂ ਕਰਦੇ ਹੋ, ਅਸੀਂ ਤਾਂ ਸ਼ਰਮ ਕਹਿੰਦੇ ਵਿਕਾਰਾਂ ਤੋਂ ਵੈਸੀ ਸ਼ਰਮ ਚਾਹੀਦੀ ਹੈ। ਜਿਹੜਾ ਰੋਜ਼ਾ ਰੱਖਣਾ ਇਹ ਵੈਸੇ ਸੀਲ ਸੁਭਾਅ ਹੋਣਾ ਚਾਹੀਦਾ, ਇਸ ਤਰ੍ਹਾਂ ਬੰਦਾ ਜਿਹੜਾ ਮੁਸਲਮਾਨ ਹੋ ਜਾਂਦਾ ਹੈ।
ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ।
ਫਿਰ ਕਰਨੀ ਜਿਹੜੀ ਹੈ ਇਹ ਕਾਬਾ ਹੈ, ਭਗਤੀ ਕਰਨੀ ਹੈ, ਸੱਚ ਬੋਲਣਾ, ਸੱਚੇ ਨਾਮ ਨੂੰ ਜਪਣਾ, ਇਹ ਪੀਰ ਬਣਨਾ ਹੈ। ਔਰ ਕਲਮਾ ਜਿਹੜਾ ਹੈ ਪੜ੍ਹਨਾ, ਇਹ ਕਰਮ ਜਿਹੜਾ ਕਰਨਾ ਹੈ ਨਵਾਜ਼ ਪੜ੍ਹਨੀ ਹੈ।
ਤਸਵੀ ਸਾਹ ਤਿਸ ਭਾਵ ਸੀ ਨਾਨਕ ਰੱਖੈ ਲਾਜ।
ਤਸਵੀ ਜਿਹੜੀ ਹੁੰਦੀ ਮਾਲਾ, ਮਾਲਾ ਫੇਰ ਨਹੀਂ ਕਹਿੰਦੇ, ਜੇ ਪ੍ਰਮਾਤਮਾ ਨੂੰ ਨਾਮ ਜਪਣਾ ਭਾ ਜਾਵੇ ਤਾਂ ਪ੍ਰਮਾਤਮਾ ਲਾਜ ਰੱਖਦਾ ਬੰਦੇ ਦੀ, ਇਸ ਤਰ੍ਹਾਂ ਨਾਮ ਜਪਣਾ ਚਾਹੀਦਾ ਹੈ।
ਦੋਹਰਾ ਰੁਕਤ ਦੀਨ ਕਾਜੀ ਹੋਤ ਸੋ ਸੁਨ ਸੋ ਬੈਨ ਅਲਾਏ।
ਰੁਕਨ ਦੀਨ ਕਾਜੀ ਸੀ, ਉਹਨੇ ਸੁਣ ਕੇ ਇਸ ਤਰ੍ਹਾਂ ਬਚਨ ਕਿਹਾ,
ਮਾਨ ਤੋ ਕਹਿੰਦੋ ਨਹੀਂ ਪੈਗੰਬਰ ਜੇ ਖੁਦਾਏ।
ਇਹ ਤਾਂ ਮੰਨਦੇ ਹੋ ਕਿ ਨਹੀਂ ਮੰਨਦੇ ਵੀ ਕੋਈ ਪੈਗੰਬਰ ਹੁੰਦਾ ਜਾਂ ਖੁਦਾ ਹੈ।
ਸਵਈਆ ਸ੍ਰੀ ਗੁਰੂ ਨਾਨਕ ਬੈਨ ਭਾਨੀ ਦਰਬਾਰ ਖੁਦਾਏ ਕੇ ਕੇਤੇ ਅਗਾਰੀ।
ਧੰਨ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਦਰਬਾਰ ਖੁਦਾਏ ਕੇ ਕੇਤੇ ਅਗਾਰੀ, ਕਿੰਨੇ ਕ ਦਰਬਾਰ ਖੁਦਾ ਦੇ ਜਿਹੜੇ ਹਨ।
ਹੱਸੋ ਬਾਂਦੇ ਖਰੇ ਹੈ ਪੈ ਕੰਬਰ ਕੇਤੇ ਹੈ ਪੀਰ ਆਉ ਸੇਖ ਸਲਾਰੀ।
ਕਹਿੰਦੇ ਮੈਂ ਤਾਂ ਦੇਖਿਆ ਖੁਦਾ ਦੇ ਦਰ ਦੇ ਉੱਤੇ ਹੱਥ ਬੰਨ ਕੇ ਪਤਾ ਨੀ ਕਿੰਨੇ ਲੱਖਾਂ ਹੀ ਪੈਗੰਬਰ ਖੜੇ ਨੇ ਤੇ ਕਿੰਨੇ ਹੀ ਲੱਖਾਂ ਪੀਰ ਉੱਥੇ ਹੱਥ ਜੋੜ ਕੇ, ਜਿਹੜੇ ਵੱਡੇ ਵੱਡੇ ਸਰਦਾਰ ਆਗੂ, ਪਤਾ ਨੀ ਜਿੱਤਦਾਰ, ਲੱਖ ਮੁਹੰਮਦ ਦਾ, ਲੱਖ ਬ੍ਰਹਮੇ ਵਿਸ਼ਨ ਮਹੇਸ਼, ਲੱਖ ਲੱਖ ਰਾਹ ਵਡੀਰੀ ਹੈ, ਸੋ ਰੱਖ ਲੱਖ ਲੱਖ ਰਾਮ ਵਡੀਰੀ, ਰੱਖ ਲੱਖ ਰਾਹੀ ਲੱਖ ਵੇਸ, ਉੱਥੇ ਤਾਂ ਪਤਾ ਹੀ ਨਹੀਂ ਲੱਗਦਾ ਹੈ। ਸੋ ਉੱਥੇ ਕਿੰਨੇ ਹੀ ਕਰੋੜਾਂ ਹੀ ਹੱਥ ਜੋੜ ਕੇ ਖੜੇ ਦੇ ਦਰ ਦੇ ਉੱਤੇ, ਤੇ ਮੈਂ ਤੈਨੂੰ ਕਿੰਨੇ ਕੁ ਦੱਸਾਂ ਕਿ ਪੀਰ ਪੈਗੰਬਰ ਅਕਾਲ ਪੁਰਖ ਦੇ ਹਨ ਪਰਮਾਤਮਾ ਦੇ।
ਕਿਤੇ ਇਹ ਸਿੱਖ ਦਰ ਤਿੰਨ ਕੌਣ ਗਿਣੈ ਗਿਣਤੀ ਤਿੰਨ ਭਾਰੀ।
ਹੁਣ ਕਿੰਨੇ ਕੁ ਜਿਹੜੇ ਸਿੱਖਦਾਰ ਹੁੰਦੇ ਸਰਦਾਰ ਨੇ ਉੱਥੇ ਹੱਥ ਜੋੜ ਕੇ ਖੜੇ ਨੇ ਉਸ ਥਾਂ ਦੇ ਉੱਤੇ, ਉਹਨਾਂ ਦੀ ਗਿਣਤੀ ਗਿਣ ਕੇ ਕੌਣ ਦੱਸ ਸਕਦਾ? ਤੈਨੂੰ ਕੀ ਦੱਸਾਂ ਕਿ ਖੁਦਾ ਦੇ ਦਰ ਤੇ ਕਿੰਨੇ ਕੁ ਜਾ ਕੇ ਖੜਦੇ ਨੇ।
ਜੋ ਹਦੂਰ ਖੁਦਾਏ ਰਹੇ ਤੈਨੂੰ ਕੋ ਨਾ ਸਕੈ ਕਰ ਕੋ ਹਟਕਾਰੀ।
ਜਿਹੜੇ ਖੁਦਾ ਦੇ ਹਜ਼ੂਰੀ ਚ ਰਹਿੰਦੇ ਨੇ ਉਹਨਾਂ ਨੂੰ ਕੋਈ ਹਟਕਾਰ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ, ਕੋਈ ਰੋਕ ਨਹੀਂ ਸਕਦਾ। ਇਸ ਤਰ੍ਹਾਂ ਉਹ ਖੁਦਾ ਦੇ ਦਰ ਦੇ ਉੱਤੇ ਜਾ ਕੇ ਰੱਬ ਦੇ ਪਿਆਰੇ ਜਿਹੜੇ ਨੇ ਉਹ ਰਹਿੰਦੇ ਹਨ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨਾਲ ਉੱਥੇ ਚਰਚਾ ਹੋਈ ਹੈ, ਜੋ ਸੋ ਚਰਚਾ ਆਪਾਂ ਸ਼੍ਰਵਣ ਕਰ ਰਹੇ ਹਾਂ। ਫਿਰ ਹੁਣ ਸ਼੍ਰਵਣ ਕਰਾਂਗੇ ਜਾ ਕੇ ਸੋਮਵਾਰ ਨੂੰ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਸੋ ਮਦੀਨਾ, ਫਿਰ ਸੁਲਤਾਨਪੁਰ ਆਦਿਕ ਜਾਣਾ, ਸਤਿਗੁਰੂ ਅੱਗੇ ਜਾ ਕੇ ਫਿਰ ਹੋਰ ਸ਼ਬਦ ਵੀ ਬਖਸ਼ਿਸ਼ ਕਰਨਗੇ, ਪਿਆਰ ਸਤਿਕਾਰ ਨਾਲ ਸ਼੍ਰਵਣ ਕਰਾਂਗੇ।